ਤਿਸ ਲਗੇ ਹਰ ਨਾਉਣ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਭਾਏ ਵੇ ਗੁੱਚੀਏ ਗਲ ਪਈ ਸੋ ਜਮਕੀ ਫਾਸ ਜੇ ਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿਨਕੋ ਸਾਧੂ ਭੇਟੀਏ ਸੁਧਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਲ ਸੁਹੰਦਾ ਤਿਸ ਲਗੇ ਜਿਸ ਮਨ ਹਰੇ ਚਰਣ ਨਿਵਾਸ ਜੇਠ ਤੋਂ ਬਾਅਦ ਹਾੜ ਦਾ ਮਹੀਨਾ ਅਤੀ ਗਰਮ ਬਹੁਤ ਗਰਮ ਆਸਾੜ ਤਪੰਦਾ ਤਿਸ ਲਗੇ ਹਰ ਨਾਉ ਨ ਜਿੰਨਾ ਪਾਸ ਜ਼ਮੀਨ ਦੀ ਗਰਦਿਸ਼ ਤੇ ਸੂਰਜ ਦੀ ਗਰਦਿਸ਼ ਦੇ ਨਾਲ ਜੋ ਰੁੱਤ ਬਦਲਦੀ ਹੈ ਔਰ ਮਹੀਨਾ ਜਦ ਹਾੜ ਦਾ ਆਉਂਦਾ ਹੈ ਤੋ ਭਯੰਕਰ ਗਰਮੀ ਲੂ ਚੱਲਦੀ ਹੈ ਦਰਜਾ ਹਰਾਰਤ ਸ਼ਿਖਰ ਤੇ ਪਹੁੰਚਦਾ ਹੈ ਜੀਵ ਜੰਤੂ ਇਸ ਤਪਸ਼ ਤੋਂ ਅਤਿ ਦੁਖੀ ਹੁੰਦੇ ਨੇ ਇਹ ਗਰਮੀ ਪੈਦਾ ਹੁੰਦੀ ਹੈ ਜ਼ਮੀਨ ਤੇ ਸੂਰਜ ਦੀ ਗਰਦਿਸ਼ ਨਾਲ ਇੱਕ ਹੋਰ ਬਕਾਇਦਾ ਤਪਸ਼ ਹੈ ਜੋ ਮਨ ਦੀ ਗਰਦਿਸ਼ ਦੇ ਨਾਲ ਕਾਮਨਾਵਾਂ ਦੀ ਗਰਦਿਸ਼ ਦੇ ਨਾਲ ਵਾਸ਼ਨਾ ਦੀ ਗਰਦਿਸ਼ ਦੇ ਨਾਲ ਹਿਰਦੇ ਵਿੱਚ ਪੈਦਾ ਹੁੰਦੀ ਹੈ ਬਾਹਰ ਦੀ ਇਹ ਜਿਹੜੀ ਗਰਮੀ ਹੈ ਜੋ ਜ਼ਮੀਨ ਜਾਂ ਸੂਰਜ ਦੀ ਗਰਦਿਸ਼ ਨਾਲ ਪੈਦਾ ਹੁੰਦੀ ਹੈ ਇਸ ਤੋਂ ਮਨੁੱਖ ਨੇ ਬਚਣ ਦੇ ਅੱਜ ਤੱਕ ਬਹੁਤ ਸਾਰੇ ਉਪਰਾਲੇ ਕੀਤੇ ਨੇ ਸਾਧਨ ਜੁਟਾਏ ਨੇ ਦਿਹਾਤ ਵਿਚ ਅਸੀਂ ਦੇਖਦੇ ਹਾਂ ਅੰਬਾਂ ਦੇ ਦਰਖਤਾਂ ਦੀ ਠੰਡੀ ਛਾਂ ਪਿੱਪਲ ਦੀ ਛਾਂ ਥੱਲੇ ਬੈਠ ਕੇ ਹਵਾ ਦੇ ਚੌਂਕਿਆਂ ਵਿਚ ਔਰ ਘੜੇ ਦਾ ਠੰਡਾ ਪਾਣੀ ਪੀ ਕੇ ਹਾੜ ਦੇ ਮਹੀਨੇ ਦੀ ਗਰਮੀ ਤੋਂ ਬਚਣ ਦਾ ਉਪਰਾਲਾ ਕਰਦੇ ਨੇ ਸਾਡੇ ਦਿਹਾਤ ਦੇ ਲੋਕ ਪਿੰਡ ਦੇ ਵਾਸੀ ਸ਼ਹਿਰਾਂ ਵਿਚ ਲੋਕਾਂ ਨੇ ਆਪਣੇ ਆਪਣੇ ਸਾਧਨਾਂ ਨਾਲ ਵਸੀਲੇ ਜੁਟਾਏ ਨੇ ਕੋਈ ਆਪਣਾ ਟਿਕਾਣਾ ਸਾਰੇ ਦਾ ਸਾਰਾ ਏਅਰ ਕੰਡੀਸ਼ਨ ਕਰ ਲੈਂਦਾ ਹੈ ਠੰਡਾ ਕਰ ਲੈਂਦਾ ਹੈ ਵਾਤਾਵਰਨ ਅਨੁਕੂਲ ਕਰ ਲੈਂਦਾ ਹੈ ਪ੍ਰਾਚੀਨ ਐਸਾ ਵੀ ਸੀ ਕਿ ਜਦ ਤਪਸ਼ ਬਹੁਤ ਵੱਧ ਜਾਏ ਤਾਂ ਚੰਦਨ ਦਾ ਲੇਪ ਕਰ ਲੈਂਦੇ ਸਨ ਔਰ ਇਸ ਤਰ੍ਹਾਂ ਪਿੰਡੇ ਨੂੰ ਬਦਨ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰਦੇ ਸਨ ਪਰ ਇਹ ਉਪਰਾਲੇ ਸਾਰੇ ਤਨ ਨੂੰ ਠੰਡਾ ਰੱਖਣ ਵਾਸਤੇ ਨੇ ਕਿ ਇਹ ਜਿਹੜੀ ਤਪਸ਼ ਹੈ ਤਨ ਨੂੰ ਜਲਾਵੇ ਨਾ ਤਨ ਨੂੰ ਸਾੜੇ ਨਾ ਪਰ ਇਹ ਤਪਸ਼ ਜੋ ਜ਼ਮੀਨ ਦੀ ਗਰਦਿਸ਼ ਨਾਲ ਤੇ ਸੂਰਜ ਦੀ ਗਰਦਿਸ਼ ਨਾਲ ਜੋ ਪੈਦਾ ਹੁੰਦੀ ਹੈ ਉਸ ਤੋਂ ਹੀ ਬਚਣ ਦੇ ਸਾਧਨ ਨੇ ਪਰ ਜੋ ਇੱਛਾਵਾਂ ਵਾਸ਼ਨਾਵਾਂ ਦੀ ਗਰਦਿਸ਼ ਦੇ ਨਾਲ ਮਨ ਦੀ ਗਰਦਿਸ਼ ਦੇ ਨਾਲ ਹਿਰਦੇ ਦੀ ਭੂਮੀ ਵਿਚ ਤਪਸ਼ ਪੈਦਾ ਹੁੰਦੀ ਹੈ ਕ੍ਰੋਧ ਦੀ ਲੋਭ ਦੀ ਈਰਸ਼ਾ ਦੀ ਦੁਸ਼ ਦੀ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਬਿਖੇੜੇ ਇਹਨਾਂ ਨੂੰ ਬਚਣ ਦਾ ਉਪਰਾਲਾ ਮਨੁੱਖ ਦੇਖਣ ਦੇ ਚਾਹਿਆ ਘੱਟ ਹੀ ਜੁਗਾਉਂਦਾ ਹੈ ਔਰ ਬਾਹਰ ਦੇ ਇਹ ਉਪਰਾਲੇ ਅੰਦਰ ਤੱਕ ਪਹੁੰਚਦੇ ਵੀ ਨਹੀਂ ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਾਫ਼ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਾਈ ਘਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰੀ ਨਾਮ ਚੰਦਨ ਦੇ ਲਾਇਆ ਠੰਡੀ ਛਾਂ ਥੱਲੇ ਬੈਠਿਆ ਠੰਡਾ ਪਾਣੀ ਵੀ ਪੀ ਕੇ ਦੀ ਛਾਂ ਥੱਲੇ ਬੈਠ ਕੇ ਵੀ ਹਿਰਦੇ ਦੀ ਗਰਮਾਸ਼ ਦੂਰ ਨਹੀਂ ਹੋਵੇਗੀ। ਬਰਫਾਂ ਦੀ ਪਹਾੜਾਂ ਵਿਚ ਰਹਿ ਕੇ ਵੀ ਮਨੁੱਖਾਂ ਦੇ ਹਿਰਦੇ ਤਪੇ ਰਹਿੰਦੇ ਨੇ, ਅਸ਼ਾਂਤ ਰਹਿੰਦੇ ਨੇ। ਉਹ ਇਤਨਾ ਸੀਤਲ ਵਾਤਾਵਰਣ ਵੀ ਦੇਖਣ ਵਿਚ ਆਇਆ, ਉਨ੍ਹਾਂ ਦੇ ਮਨ ਨੂੰ ਸੀਤਲ ਕਰਨ ਵਿਚ ਅਸਮਰਥ ਹੈ। ਠੰਡੇ ਇਲਾਕੇ, ਠੰਡੇ ਪਹਾੜ, ਠੰਡੇ ਬਰਫ, ਉਥੇ ਰਹਿਣ ਵਾਲਿਆਂ ਦੇ ਹਿਰਦੇ ਵੀ ਅਤਿਅੰਤ ਤਪੇ ਹੋਏ, ਤਪਸ਼ ਦੇ ਨਾਲ ਭਰੇ ਹੋਏ। ਤਾਂ ਇਹ ਪ੍ਰਤੱਖ ਸਬੂਤ ਹੈ ਕਿ ਬਾਹਰ ਦੀ ਇਹ ਸੀਤਲਤਾ ਅੰਤਿਸ਼ਕਰਨ ਨੂੰ ਸੀਤਲ ਨਹੀਂ ਕਰਦੀ। ਇਸ ਵਾਸੀ ਦੇ ਸੰਸਕ੍ਰਿਤੀ ਸ਼ਲੋਕਾਂ ਸਤਿਗੁਰੂ ਕਹਿੰਦੇ ਨੇ, ਨੈ ਸੀਤਲੰ ਚੰਦਰ ਦੇਵੇ, ਨੈ ਸੀਤਲੰ ਬਾਵਨ ਚੰਦਨੇ, ਨੈ ਸੀਤਲੰ ਸੀਤ ਰੁਦੈ ਨਾਨਕ, ਸੀਤਲੰ ਸਾਧ ਸਵਜਨੇ। ਚੰਦਰਮਾ ਦੀ ਕਿਰਨਾਂ ਵੀ ਹਿਰਦੇ ਨੂੰ ਸੀਤਲ ਨਹੀਂ ਕਰ ਸਕਦੀਆਂ, ਸਿਰਫ ਤਨ ਨੂੰ ਠੰਡਾ ਰੱਖ ਸਕਦੀਆਂ। ਔਰ ਇਸੇ ਤਰੀਕੇ ਨਾਲ ਚੰਦਨ ਦਾ ਲੇਪ ਹੈ, ਠੰਡੀਆਂ ਹਵਾਵਾਂ ਨੇ, ਬਰਫਾਨੀ ਹਵਾਵਾਂ ਨੇ, ਸੀਤਲ ਬਾਹਰ ਦਾ ਮਾਹੌਲ ਹੈ, ਇਹ ਹਿਰਦੇ ਨੂੰ ਸੀਤਲ ਨਹੀਂ ਕਰਦਾ। ਹਿਰਦਾ ਸੀਤਲ ਕੇਵਲ ਪਰਮਾਤਮਾ ਦੇ ਨਾਮ ਨਾਲ ਹੁੰਦਾ ਹੈ, ਈਸ਼ਵਰ ਦੇ ਨਾਮ ਨਾਲ ਹੁੰਦਾ ਹੈ। ਤੇ ਇਸ ਵਾਸਤੇ ਸਾਹਿਬ ਇੱਥੇ ਪਏ ਫਰਮਾਨ ਕਰਦੇ ਨੇ, ਆਸਾੜ ਤਪੰਦਾ ਤਿਸ ਲਗੇ ਹਰ ਨਾਉ ਨਾ ਜਿੰਨਾ ਪਾਸ, ਜਿਨ੍ਹਾਂ ਦੇ ਕੋਲ ਹਰੀ ਦਾ ਨਾਮ ਨਹੀਂ ਉਨ੍ਹਾਂ ਦੇ ਅੰਤਿਸ਼ਕਰਨ ਦੇ ਉੱਤੇ ਹਮੇਸ਼ਾ ਹੀ ਹਾੜ ਬਣਿਆ ਰਹਿੰਦਾ, ਅਸਾੜ ਦੀ ਰੁੱਤ ਬਣੀ ਰਹਿੰਦੀ ਹੈ, ਹਰ ਵਕਤ ਹਿਰਦੇ ਤਪੇ ਰਹਿੰਦੇ ਨੇ। ਪ੍ਰਿਥਵੀ ਦਿੱਤੇ ਇਹ ਜਿਹੜੇ ਮਹੀਨੇ, ਇਹ ਜਿਹੜੇ ਰੁੱਤਾਂ ਨੇ, ਇਹ ਹਰ 30-31 ਦਿਨਾਂ ਤੋਂ ਬਾਅਦ ਬਦਲਦੇ ਰਹਿੰਦੇ ਨੇ। ਹਿਰਦੇ ਦੀ ਭੂਮੀ ਵਿਚ ਕੁਛ ਮਹੀਨੇ ਐਸੇ ਨੇ ਟਿਕ ਕੇ ਹੀ ਰਹਿ ਜਾਂਦੇ ਨੇ, ਟਿਕੇ ਹੈ ਹਾੜ ਤੋਂ ਟਿਕ ਕੇ ਹੀ ਰਹਿ ਗਏ ਹੈ। ਤਪੇ ਹੋਇਆ ਹਿਰਦਾ ਹੈ ਤੇ ਜੀਵਨ ਭਰ ਤਪੇ ਹੋਇਆ ਰਿਹਾ। ਇੱਥੇ ਦੀ ਚਾਲ ਕਿਸੇ ਹੋਰ ਢੰਗ ਨਾਲ ਜੋ ਹੈ ਚੱਲਦੀ ਹੈ, ਮਨੁੱਖ ਦੀ ਸੋਚਣੀ ਨਾਲ ਚੱਲਦੀ ਹੈ, ਮਨੁੱਖ ਦੇ ਚਿੰਤਨ ਨਾਲ ਚੱਲਦੀ ਹੈ, ਮਨ ਦੀਆਂ ਵਾਸ਼ਨਾਵਾਂ ਨਾਲ ਜੋ ਹੈ ਚੱਲਦੀ ਹੈ। ਤੇ ਸਾਹਿਬ ਕਹਿੰਦੇ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਨਹੀਂ, ਅਸਾੜ ਦੇ ਮਹੀਨੇ ਦੀ ਗਰਮੀ ਉਨ੍ਹਾਂ ਨੂੰ ਬਾਹਰੋਂ ਤੇ ਤਪਾਉਂਦੀ ਹੈ, ਪਰ ਉਨ੍ਹਾਂ ਦੇ ਅੰਤਿਸ਼ਕਰਨ ਵਿਚ ਵੀ ਹਾੜ ਬਣਿਆ ਰਹਿੰਦਾ ਹੈ, ਉਨ੍ਹਾਂ ਦਾ ਹਿਰਦਾ ਵੀ ਤਪਿਆ ਰਹਿੰਦਾ ਹੈ, ਕਿਉਂਕਿ ਪਰਮਾਤਮਾ ਦਾ ਨਾਮ ਨਹੀਂ ਹੈ। ਆਸਾੜ ਤਪੰਦਾ ਤਿਸ ਲਗੇ ਹਰ ਨਾਉ ਨ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਜੋ ਜਗਤ ਦਾ ਜੀਵਨ ਹੈ, ਜੀਵਨ ਦੇ ਦੇਣ ਵਾਲਾ ਹੈ, ਤੇ ਜੀਵ ਜੀ ਸਕਣ ਅਨੰਤ ਦਾਤਾ ਦੇ ਦੇਣ ਵਾਲਾ ਹੈ, ਉਹਨੂੰ ਬੁਲਾ ਕੇ ਇਹ ਮਨੁੱਖ ਮਨੁੱਖ ਦੀ ਆਸ ਤੇ ਜੀ ਰਿਹਾ ਹੈ, ਬੰਦਾ ਬੰਦੇ ਦੀ ਆਸ ਤੇ ਜੀ ਰਿਹਾ ਹੈ। ਬੰਦਾ ਉਸਦੀ ਆਸ ਕਰਦਾ ਜਿਸ ਤੋਂ ਇਹ ਆਇਆ ਹੈ, ਜਿਸ ਤੋਂ ਇਹ ਜੀਵਨ ਆਇਆ, ਜਿਸ ਤੋਂ ਇਹ ਸਭ ਕੁਛ ਆਇਆ ਹੈ। ਪਰ ਮਨੁੱਖੀ ਦੁਨੀਆਂ ਵਿਚ ਕਿਤਨੀ ਮੂਰਤਾ ਚੱਲਦੀ ਹੈ, ਬੰਦਾ ਬੰਦੇ ਦੀ ਆਸ ਤੇ ਜੀ ਰਿਹਾ ਹੈ, ਮਨੁੱਖ ਮਨੁੱਖ ਦੀ ਟੇਕ ਤੇ ਜੋ ਹੈ ਜੀ ਰਿਹਾ। ਬਾਬਾ ਫਰੀਦ ਤੇ ਬਹੁਤ ਵੱਡੀ ਫਿਟਕਾਰ ਪਾਉਂਦੇ ਨੇ ਉਸ ਤੇ, ਜਿਹੜਾ ਮਨੁੱਖ ਮਨੁੱਖ ਦੀ ਆਸ ਵਿਚ ਜੀਵਦਾ ਹੈ। ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉੱਠਣ ਪਾਸ, ਰਿਗ ਤੇ ਨਾਂਦਾ ਜੀਵਿਆ ਜਿਨਾ ਵਿਡਾਣੀ ਆਸ। ਲਾਨਤ ਹੈ ਉਨ੍ਹਾਂ ਦੇ ਜੀਵਣੇ ਤੇ ਜੋ ਖੁਦਾ ਨੂੰ ਛੋੜ ਕੇ ਮਨੁੱਖੀ ਆਸ ਤੇ ਜੀਵਦੇ ਨੇ, ਔਰ ਸੋਚਦੇ ਨੇ ਮਨੁੱਖ ਤੋਂ ਸੁੱਖ ਮਿਲਣਗੇ, ਪਰ ਜਿਹੜਾ ਆਪ ਦੁਖੀ ਹੈ ਤੈਨੂੰ ਕਿੱਥੋਂ ਸੁੱਖ ਦੇਵੇਗਾ। ਤੈਨੂੰ ਸੁੱਖ ਦੀ ਚਾਹਤ ਹੈ, ਉਸ ਨੂੰ ਵੀ ਹੈ। ਇੱਕ ਆਮ ਮੁਹਾਵਰਾ ਹੈ, ਉਹ ਮੋਤੇ ਸੁੱਖ ਚਾਹਤ ਹੈ, ਹਮ ਉਹਦੇ ਸੁੱਖ ਚਾਹਤ ਹੈ। ਅਸੀਂ ਉਸਦੇ ਕੋਲੋਂ ਸੁੱਖ ਮੰਗਦੇ ਹਾਂ, ਉਹ ਸਾਡੇ ਕੋਲੋਂ ਸੁੱਖ ਮੰਗਦਾ ਹੈ। ਭਿਖਾਰੀ ਤੇ ਦੋਵੇਂ ਨੇ, ਤੇ ਦੋਵੇਂ ਭਿਖਾਰੀ ਮਿਲ ਕੇ ਕਿਸੇ ਨੂੰ ਕਿਸ ਤਰ੍ਹਾਂ ਰਾਜਾ ਬਣਾ ਦੇਣਗੇ, ਮਹਾਨ ਬਣਾ ਦੇਣਗੇ। ਦੋਹਾਂ ਦੀ ਤੇ ਚਾਹਤ ਹੈ। ਇੱਕ ਗਾਥਾ ਹੈ ਬੜੀ ਸੁੰਦਰ, ਕਹਿੰਦੇ ਇੱਕ ਸੂਫੀ ਫਕੀਰ ਨੂੰ ਕਿਧਰੇ ਉਸਦੇ ਚੇਲਿਆਂ ਨੇ ਪ੍ਰੇਰਿਆ ਕਿ ਰੋਜ਼ ਦਰ ਬਦਰ ਭਿਕਸ਼ਾ ਮੰਗਣੀ ਪੈਂਦੀ ਹੈ, ਚਲੋ ਅਕਬਰ ਦੇ ਕੋਲ ਜਾਂਦੇ ਆ, ਉਸਦੇ ਕੋਲ ਹੱਥ ਫੈਲਾਉਂਦੇ ਆ, ਉਹ ਇਤਨਾ ਕੁਛ ਦੇ ਦੇਵੇਗਾ ਸਾਡੇ ਕਈ ਦਿਨ ਸੁੱਖ ਨਾਲ ਆਰਾਮ ਨਾਲ ਕੱਟ ਜਾਣਗੇ। ਜਦੋਂ ਇਹ ਫਕੀਰ ਅਕਬਰ ਦੇ ਮਹਿਲਾਂ ਚ ਪਹੁੰਚੇ ਹੈ, ਅਕਬਰ ਨਮਾਜ਼ ਕਰ ਰਿਹਾ ਸੀ ਅਦਾ ਮਸਜਿਦ ਵਿਚ ਬੈਠ ਕੇ, ਸ਼ਾਹੀ ਮਸਜਿਦ ਵਿਚ ਬੈਠ ਕੇ। فقیر دی مسجد تے چلا گیا. نماز جد ادا ہوئی تو دعا کرن بیٹھا اکبر. ارداس کردا ہے, بنے کردا ہے, دعا کردا ہے, اے خدا تو سکھ دے, شانتی دے, میری چھولی ہور راج پاٹھ نال بھر, ہور مینو شکتیشالی بنا, تو بخشش کر, میرا راج بھاگ ہور ودا, میرے خزانے دی دھن سمپدا ہور ودا. انج جد دعا پیا کرے تو فقیر مڑ چلے. چیلے کہن لگے, آئے سی تسی کچھ منگن تے بنا منگیا ہی واپس جا رہے ہو. فقیر کہن لگا, منگتے کول کی منگنا, ہن ای جس دے کول منگ رہے ہے اپاں وی اسے کول ہی منگا گے. گرو ارجن دیو جی مہاراج فرمان کردے نے, مونک کی ٹیک برتھی سب جان, دیون کو ایک بھگوان, جس کے دیے رہے اگائے, بہر نہ ترشنا لاگے آئے. ایک پرماتما دا دتا ہویا ہی منک نو رجا سکدا ہے, منک دا دتا ہویا منک نو نہیں رجا سکدا. ایک پرماتما دی دین ہی منک نو راجا بنا سکدی ہے, رجے آیا بنا سکدی ہے. منک دی دین تے سدیوی بھکاری بنا کے رکھے گی. وہ لین والا اگلا دین والا یہ سدیوی منگتا بنیا رہے گا, پر جد پرماتما کچھ جھولی وچ پاندا ہے تو پرماتما تے اپنے ورگا بنا دیندا ہے. وہ داتا ہے, وہ راجا ہے. وہ جس دی جھولی وچ سوغات پاندا ہے اس نو بھی داتا بنا دیندا ہے. وہ داتے دکھ کاٹ نہار, وہ بھی داتے بن جاندے نے, وہ بھی راجے بن جاندے نے, وہ بھی مہان بن جاندے نے. تو صاحب کہندے نے ہار دا مہینہ انہاں نو بہت تپاندا ہے جو جگت دا جیون پریپورن پرماتما ہے, اس نو بھلا کے منکھاں دی آس ٹیک دے اپنی زندگی بتیت کردے نے. دوئے بھائی بھی گچی ہے گل پئی اس جم کی فاس, دوئے بھائی دو پاسے دی دھامنا, دو پاسے چلنا, ایک قدم سچ دے پاسے ایک پاسے ایک قدم جھوٹ دے پاسے, ایک قدم روشنی دی طرف ایک قدم اندھکار دی طرف, ایک قدم دھارمک مندر دی طرف ایک قدم وکاراں دے اڈے دی طرف, ایک قدم ایمانداری دی طرف دوسرا قدم بے ایمانی دی طرف. کہندے نے سنسار وچ بس اس طرح دے لوگاں دی ہی بہت وڈی گنتی ہے جو دبدا وچ پینے, دبدا دو پاسے دی دھاونا, کدی سچ دی طرف کدی جھوٹ دی طرف, کدی پرکاش دی طرف کدی اندھکار دی طرف, کدی ایمان دے طرف مندراں دی طرف, کدی ویشیالیاں دی طرف شراب خانے دی طرف. اور حیرانگی ہوندی ہے یہ جو دھارمک مندر دی طرف بھجیا جا رہا سی یہی شراب خانے دی طرف جا رہا ہے, جس دے ہاتھ وچ گٹکا سی بانے پڑھ رہا سی یہی گندا ناول پڑھ رہا ہے, جن سیات نال بھری ہوئی کہانیاں پڑھ رہا ہے, جو میٹھا مدھر تے سچ بول رہا سی یہی متھیا بولن لگ پیا ہے, جو بڑے شانتمئی ڈھنگ نال تے ونمرتا دے نال پیش آیا سی یہی تکبر پرگٹ کر رہا ہے, یہی کروپ وچ آ گیا ہے, جو بڑا دیالو دکھائی دے رہا سی یہی کٹھور ہو گیا ہے. سنسار وچ منکھی جگت وچ بس انہاں لوگاں دی تعداد بہت زیادہ ہے جو ہمیشہ دو پاسے چلدے نے اور جیون بھر چلدے نے اور دو پاسے چل کے منک کدھرے بھی نہیں پہنچتا, اتھے دا اتھے ہی رہ جاندا ہے. دو پاسے چل چل کے بندہ تھکدا ہے, ٹوٹدا ہے. اس واسطے صاحب کہندے نے جو اس طرح دو رستے تے چلدے نے اگے تے پیچھے آخر کھجل خوار ہوندے نے, دوئے بھائے وی گچیس گل پئی سو جم کی فاس, اور انتم سمے جمع دی فائی گل وچ آن پیندی ہے, اگلا جنم پھر جو ہے چل پیندا ہے. اگے جا کے کی ہوندا ہے تو صاحب کہندے جے ہا بیجے سو لونے متھے جو لکھیاس, جو بیجے ہے تے بیج بیج کے جو مستک دے سنسکار بنے نے اگے تے اوہی کچھ اس نو پراپت ہوے گا. جیسے اس دے سنسکار بنے اسی سنسکار انسار اسی سنسکار دے بھرے ہوئے ماں باپ اس نو ملیں گے, ویسے سنسکار دا اس نو ماحول ملے گا, اور ਉਹਨਾਂ ਸੰਸਕਾਰਾਂ ਵਿੱਚ ਅਗਰ ਪੀੜਾ ਸੀ, ਦੁੱਖ ਸੀ, ਵਿਕਾਰ ਸਨ, ਤਾਂ ਫਿਰ ਅਗਲਾ ਮਾਹੌਲ ਵੀ ਵੈਸਾ ਹੀ ਜੋ ਹੈ ਬਣੇਗਾ। ਸਾਈ ਵਸਤ ਪ੍ਰਾਪਤ ਹੋਈ ਜਿਸੋ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣਿਆ ਖੇਤ। ਜਿਸ ਤਰ੍ਹਾਂ ਦੀ ਵਾਸ਼ਨਾ ਵਿਚ ਮਨੁੱਖ ਰਿਹਾ, ਜਿਸ ਤਰ੍ਹਾਂ ਦੇ ਕਰਮਾਂ ਵਿਚ ਮਨੁੱਖ ਰਿਹਾ, ਜਿਸ ਤਰ੍ਹਾਂ ਦੇ ਸੰਸਕਾਰ ਸੰਚਿਤ ਕਰਦਾ ਰਿਹਾ, ਅਗਲੀ ਦੁਨੀਆ ਉਸ ਨੂੰ ਵੈਸੀ ਹੀ ਪ੍ਰਾਪਤ ਹੋਈ। ਤੋ ਜਿਹਾ ਬੀਜੇ ਸੋ ਲੁਣੇ, ਮੱਥੇ ਜੋ ਲਿਖਿਆਸ ਰਹਿਣ ਵਿਹਾਣੀ, ਪਛੋਤਾਣੀ ਉੱਠ ਚੱਲੀ ਗਈ ਨਿਰਾਸ। ਜ਼ਿੰਦਗੀ ਦੀ ਰਾਤ ਬਤੀਤ ਹੋ ਗਈ, ਮੌਤ ਦਾ ਸੂਰਜ ਉਦੇ ਹੋ ਗਿਆ, ਪਛਤਾਵਾ ਪੈਦਾ ਹੋ ਗਿਆ। ਕਿਉਂ? ਹੱਥ ਵਿਚ ਕੁਛ ਵੀ ਨਹੀਂ, ਹੱਥ ਖਾਲੀ ਰਹਿ ਗਏ ਨੇ, ਨਿਰਾਸ਼ਾ ਹੀ ਪਈ ਹੈ ਝੋਲੀ ਵਿਚ। ਅੰਤਿਮ ਸਮੇਂ ਅਗਰ ਕੋਈ ਉਦਾਸ ਹੋ ਗਿਆ ਹੈ, ਤਾਂ ਸਮਝ ਲਓ ਜ਼ਿੰਦਗੀ ਵਿਅਰਥ ਚਲੀ ਗਈ ਹੈ। ਪਰ ਅੰਤਮ ਸਮੇਂ ਵੀ ਬੁੱਲਾਂ ਤੇ ਮੁਸਕਰਾਹਟ ਹੈ, ਚਿਹਰੇ ਤੇ ਖੇੜਾ ਹੈ, ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ। ਮੌਤ ਪਰਚਾ ਹੈ, ਮੌਤ ਇਮਤਿਹਾਨ ਹੈ। ਇਸ ਨੇ ਜੋ 70, 80, 90 ਸਾਲ ਪੜੇ ਹੈ, ਜੀਵਨ ਦੇ ਮਕਤਬ ਵਿਚ ਜੋ ਕੁਛ ਇਸਨੇ ਪੜਾਈ ਕੀਤੀ ਹੈ, ਬਸ ਹੁਣ ਮੌਤ ਦਾ ਪਰਚਾ ਜੋ ਹੱਲ ਕਰੇਗਾ, ਮੌਤ ਦੱਸ ਦੇਗੀ। ਮੌਤ ਇਮਤਿਹਾਨ ਹੈ, ਮੌਤ ਇਕ ਪਰਚਾ ਹੈ। ਅਗਰ ਉਸ ਸਮੇਂ ਮੌਤ ਨੂੰ ਵੇਖ ਕੇ ਬੁੱਲਾਂ ਤੇ ਮੁਸਕਰਾਹਟ ਆ ਗਈ, ਚਿਹਰੇ ਤੇ ਖੇੜਾ ਆਇਆ, ਤਾਂ ਜ਼ਿੰਦਗੀ ਦੇ ਮਕਤਬ ਦੇ ਪੜ ਕੇ ਸਫਲ ਹੋ ਗਿਆ, ਕਾਮਯਾਬ ਹੋ ਗਿਆ। ਪਰ ਉਦਾਸੀ ਛਾ ਗਈ, ਮਾਯੂਸੀ ਛਾ ਗਈ, ਰੋਣਾ ਛਾ ਗਿਆ, ਅਸ਼ਕਬਾਰ ਹੋ ਗਿਆ, ਦੁਖਤ ਹੋਇਆ, ਤੋ ਫੇਲ ਹੋ ਗਿਆ। ਪ੍ਰਿਥਵੀ ਵਿਚ ਜ਼ਿੰਦਗੀ ਦੇ ਮਕਤਬ ਵਿਚ ਅਕਸਰ ਲੋਕ ਫੇਲ ਹੋ ਜਾਂਦੇ ਨੇ। ਕਦੀ ਕਦਾਈ ਕੋਈ ਹਜ਼ਾਰਾਂ ਵਿਚ ਇਕ ਕਦ ਪਾਸ ਹੁੰਦਾ ਹੈ। ਬਾਕੀ ਜੋ ਵਿਦਿਆਲੇ, ਬਾਕੀ ਜਿਹੜੇ ਮਕਤਬ ਨੇ, ਕੋਈ ਇਕ ਕਦ ਫੇਲ ਹੁੰਦਾ ਹੈ, ਬਾਕੀ ਪਾਸ ਹੋ ਜਾਂਦੇ ਨੇ। ਪਰ ਇਹ ਜੋ ਜੀਵਨ ਦਾ ਮਕਤਬ ਹੈ, ਇਹ ਜੋ ਜ਼ਿੰਦਗੀ ਦਾ ਵਿਦਿਆਲਾ ਹੈ, ਇੱਥੇ ਤੇ ਕੋਈ ਇਕ ਕਦ ਪਾਸ ਹੋ ਜਾਂਦਾ ਹੈ, ਬਾਕੀ ਸਾਰੇ ਫੇਲ ਹੋ ਜਾਂਦੇ ਨੇ, ਉੱਥੇ ਤੇ ਉੱਥੇ ਜੋ ਹੈ ਰਹਿ ਜਾਂਦੇ ਨੇ। ਤੋ ਸਾਹਿਬ ਕਹਿੰਦੇ ਨੇ ਜ਼ਿੰਦਗੀ ਦੀ ਰਾਤ ਬਤੀਤ ਹੋ ਗਈ, ਮੌਤ ਦਾ ਸੂਰਜ ਉਦੇ ਹੋ ਗਿਆ, ਪਛਤਾਵਾ ਝੋਲੀ ਵਿਚ ਪਿਆ, ਔਰ ਨਿਰਾਸ਼ ਹੋ ਕੇ ਇਹ ਜੀਵ ਇਸਤਰੀ ਜਗਤ ਤੋਂ ਉੱਠ ਚੱਲੀ। ਜਿਨ ਕੋ ਸਾਧੂ ਬੇਟੀ ਏ ਸੋ ਦਰਗੇ ਹੋਏ ਖਲਾਸ। ਜਿਨ੍ਹਾਂ ਨੂੰ ਸਤਸੰਗ ਨਸੀਬ ਹੋਇਆ, ਗੁਰੂ ਦੀ ਸੋਬਤ ਨਸੀਬ ਹੋਈ, ਉਹ ਦਰਗਾਹ ਵਿਚ ਪਹੁੰਚ ਗਏ ਬੰਧਨਾਂ ਨੂੰ ਤੋੜ ਕੇ, ਸਾਰੀਆਂ ਜ਼ੰਜੀਰਾਂ ਨੂੰ ਤੋੜ ਕੇ, ਸਾਰੇ ਵਿਕਾਰਾਂ ਨੂੰ ਲਾਂਭੇ ਕਰਕੇ। ਕਰ ਕੇ ਬਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਅਸਾੜ ਦੇ ਮਹੀਨੇ ਦਾ ਉਪਦੇਸ਼ ਕਰਦੇ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਨੂੰ ਅਰਦਾਸ ਕਰਨਾ ਸਿਖਾਉਂਦੇ ਨੇ। ਹੇ ਪ੍ਰਭੂ, ਬਖਸ਼ਿਸ਼ ਕਰ, ਰਹਿਮਤ ਕਰ, ਇਸ ਮਹੀਨੇ ਵਿਚ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋਵੇ, ਤੇਰੀ ਭੁੱਖ ਪੈਦਾ ਹੋਵੇ, ਤੇਰੇ ਮਿਲਣ ਦੀ ਤੰਗ ਪੈਦਾ ਹੋਵੇ। ਕਿਉਂਕਿ ਪ੍ਰਭ ਤੁਲ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਨਾਨਕ ਦੀ ਇਹ ਅਰਦਾਸ ਹੈ, ਜੋਦੜੀ ਏ, ਬੇਨਤੀ ਏ, ਹੇ ਪ੍ਰਭੂ ਐਸੋ ਬਿਨਾ ਹੋਰ ਕੋਈ ਵੀ ਸਮਰੱਥ ਨਹੀਂ ਜੋ ਮੇਰੇ ਦੁੱਖ ਕਰ ਸਕੇ। ਤੇਰੇ ਮੁਕਾਬਲੇ ਦਾ ਹੋਰ ਕੋਈ ਹੈ ਨਹੀਂ ਜਿਸ ਦੇ ਅੱਗੋਂ ਮੈਂ ਅਰਦਾਸ ਕਰਾਂ। ਇਸ ਵਾਸਤੇ ਹੇ ਪ੍ਰਭੂ ਤੇਰੇ ਅੱਗੋਂ ਹੀ ਅਰਦਾਸ ਹੈ, ਤੇਰੇ ਅੱਗੋਂ ਹੀ ਜੋਦੜੀ ਹੈ। ਆਸਾੜ ਸੁਹੰਦਾ ਦਿਸ ਲਗੇ ਜਿਸ ਮਨ ਹਰ ਚਰਨ ਨਿਵਾਸ। ਆਸਾੜ ਦਾ ਮਹੀਨਾ ਉਸੇ ਲਈ ਸੁਹਾਵਣਾ ਹੈ, ਉਸੇ ਲਈ ਸੀਤਲ ਹੈ, ਉਸੇ ਮਨੁੱਖ ਲਈ ਆਨੰਦਮਈ ਹੈ ਜਿਸ ਦਾ ਮਨ ਪ੍ਰਭੂ ਦੇ ਗੁਣਾਂ ਦੇ ਜੁੜੇ ਹੀ ਰਹਿੰਦਾ, ਪ੍ਰਭੂ ਦੇ ਚਰਨਾਂ ਚ ਲੀਨ ਰਹਿੰਦਾ। ਆਸਾੜ ਭਲਾ ਸੂਰਜ ਗਗਨ ਤਪੇ, ਧਰਤੀ ਦੁੱਖ ਸਹੇ, ਸੋਖੇ ਅਗਨ ਬਖੇ, ਅਗਨ ਰਸ ਸੋਖੇ, ਮਰੀਏ ਭੁਖੇ, ਭੀ ਸੋ ਕਿਰਤ ਨਹਾਰੇ, ਰਥ ਫਿਰੇ ਛਾਇਆ ਧਨ ਤਾਕੇ, ਪੀਂਡ ਲਵੇ ਮੰਜ ਬਾਰੇ। ਔਗੁਣ ਬਾਦ ਚਲੀ ਦੁਖ ਆਗੇ, ਸੁਖ ਤਿਸ ਸਾਚ ਸੰਭਾਲੇ, ਨਾਨਕ ਜਿਸ ਨੂੰ ਇਹ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਰਾਗ ਦੇ 12 ਮਾਹ ਵਿਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਹਿਲੇ ਪਾਤਸ਼ਾਹ ਜੀ ਦਾ ਉਪਦੇਸ਼ ਸੰਦੇਸ਼ ਭਲਾ ਹੈ ਆਸਾੜ ਦਾ ਮਹੀਨਾ ਸੂਰਜ ਗਗਨ ਤੇ ਤਪ ਰਿਹਾ ਹੈ ਆਸਮਾਨ ਤੇ ਤਪ ਰਿਹਾ ਹੈ ਔਰ ਇਸ ਦੀ ਤਪਸ਼ ਦੇ ਨਾਲ ਧਰਤੀ ਦੁੱਖ ਸਹੇ ਸੁਖ ਹੈ ਅਗਨ ਰੱਖੇ ਧਰਤੀ ਤਪਸ਼ ਦਾ ਦੁੱਖ ਉਠਾਉਂਦੀ ਹੈ ਸੁੱਖ ਹੈ ਪਾਣੀ ਸੁੱਕਦਾ ਹੈ ਸਰੋਵਰਾਂ ਦਾ ਨਦੀ ਨਾਲਿਆਂ ਦਾ ਇਸ ਸੂਰਜ ਦੀ ਤਪਸ਼ ਨਾਲ ਇਸ ਅਗਨੀ ਦੇ ਨਾਲ ਸੋਕਾ ਪੈ ਜਾਂਦਾ ਹੈ ਸਰੋਵਰਾਂ ਦਾ ਪਾਣੀ ਘਟ ਜਾਂਦਾ ਹੈ ਦਰਿਆਵਾਂ ਦਾ ਪਾਣੀ ਘਟ ਜਾਂਦਾ ਹੈ ਹਕੀਕਤ ਹੈ ਜਦ ਮਨੁੱਖ ਦੇ ਅੰਤਿਸ਼ਕਰਨ ਵਿਚ ਵਿਕਾਰਾਂ ਦਾ ਸੂਰਜ ਪੂਰੇ ਜੋਬਨ ਨਾਲ ਉਦੇ ਹੋਵੇ ਤਾਂ ਉੱਥੇ ਸ਼ਾਂਤੀ ਦਇਆ ਸੁੱਕ ਜਾਂਦੀ ਹੈ ਦੈਵੀ ਗੁਣਾਂ ਦਾ ਜਲ ਦੈਵੀ ਗੁਣਾਂ ਦੀ ਸੰਪਦਾ ਜੋ ਰਸ ਹੈ ਜੋ ਜਲ ਦੀ ਤਰ੍ਹਾਂ ਹੈ ਨਿਰਮਲ ਹੈ ਪਾਵਨ ਹੈ ਉਹ ਸੁੱਕਣਾ ਆਰੰਭ ਹੋ ਜਾਂਦੀ ਹੈ ਤਪੇ ਹੋਏ ਹਿਰਦੇ ਵਿਚ ਦੈਵੀ ਗੁਣ ਨਹੀਂ ਹੁੰਦੇ ਜਿਤਨਾ ਤਪਿਆ ਹੋਇਆ ਹਿਰਦਾ ਹੋਵੇਗਾ ਉਤਨਾ ਹੀ ਗੁਣਾਂ ਤੋਂ ਖਾਲੀ ਹੋਵੇਗਾ ਤੇ ਸਾਹਿਬ ਕਹਿੰਦੇ ਧਰਤੀ ਦੁੱਖ ਸਹੇ ਇਸ ਤਪਸ ਦੇ ਨਾਲ ਧਰਤੀ ਦੁੱਖ ਸਹਾਰਦੀ ਹੈ ਸੁੱਖ ਹੈ ਅਗਨ ਬਖੇ ਸੂਰਜ ਦੀ ਅਗਨੀ ਕਰਕੇ ਜਲ ਸੁੱਕਦਾ ਹੈ ਪਾਣੀ ਸੁੱਕਦਾ ਹੈ ਅਗਨ ਰਸ ਸੁੱਖ ਹੈ ਮਰੀਏ ਧੋਖੇ ਪੀਸੋ ਕਿਰਤ ਨਾ ਹਾਰੇ ਇਸ ਅਗਨੀ ਦੇ ਨਾਲ ਵਾਕਈ ਰਸ ਸੁੱਕਦਾ ਹੈ ਖਤਮ ਆਉਂਦਾ ਹੈ ਨਮੀ ਜੋ ਧਰਤੀ ਦੇ ਅੰਦਰ ਆਉਂਦੀ ਹੈ ਸੂਰਜ ਦੀ ਤਪਸ਼ ਉਸ ਨਮੀ ਨੂੰ ਵੀ ਖਤਮ ਕਰ ਦਿੰਦੀ ਹੈ ਜ਼ਮੀਨ ਫੱਟਣ ਲੱਗ ਪੈਂਦੀ ਹੈ ਟੁਕੜੇ ਟੁਕੜੇ ਕਿਧਰੇ ਹੋ ਜਾਂਦੀ ਹੈ ਸੁੱਕ ਕੇ ਕਿਉਂਕਿ ਨਮੀ ਮੁੱਕਦੀ ਹੈ ਉਹਦੇ ਅੰਦਰ ਸ਼ੀਤਲਤਾ ਉਸ ਦੇ ਅੰਦਰ ਜੋ ਨਮੀ ਦਾ ਮਾਦਾ ਹੈ ਉਹ ਖਤਮ ਹੋਣਾ ਆਰੰਭ ਹੋ ਜਾਂਦਾ ਹੈ ਜਿਤਨੀ ਵੀ ਨਰਮਾਈ ਹੈ ਜਿਤਨੀ ਵੀ ਦਇਆ ਹੈ ਜਿਤਨੀ ਵੀ ਕੋਮਲਤਾ ਹੈ ਅਗਰ ਤਪਸ਼ ਆ ਗਈ ਹੈ ਕ੍ਰੋਧ ਦੀ ਵਿਕਾਰਾਂ ਦੀ ਤਾਂ ਖਤਮ ਹੋ ਜਾਂਦੀ ਹੈ ਦੇਖਣ ਵਿਚ ਆਇਆ ਹੈ ਕਈ ਹਿਰਦਿਆਂ ਚ ਬਿਲਕੁਲ ਨਮੀ ਨਹੀਂ ਆਉਂਦੀ ਬਿਲਕੁਲ ਹਿਰਦਿਆਂ ਵਿਚ ਡਰ ਤਾਂ ਹੈ ਹੀ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਅਨਕ ਜਤਨ ਕਰੇ ਆਤਮ ਨਹੀਂ ਡਰਵੇ ਹਰ ਦਰ ਵੇਖੋ ਕੈਸੇ ਗਵੇ ਬੜੇ ਯਤਨ ਕਰਦਾ ਬੜੇ ਉਪਰਾਲੇ ਕਰਦਾ ਬੜੀ ਪਾਠ ਪੂਜਾ ਕਰਦਾ ਹੈ ਪਰ ਹਿਰਦਾ ਇਸ ਦਾ ਦਰਵਦਾ ਹੀ ਨਹੀਂ ਕੋਮਲ ਨਹੀਂ ਆਉਂਦਾ ਨਮੀ ਨਹੀਂ ਹੈ ਔਰ ਜੈਸੇ ਜੈਸੇ ਜ਼ਮੀਨ ਚ ਨਮੀ ਮੁਕਦੀ ਹੈ ਜ਼ਮੀਨ ਫਟਦੀ ਹੈ ਜੈਸੇ ਜੈਸੇ ਮਨੁੱਖ ਦੇ ਅੰਦਰੋਂ ਨਿਰਮਾਣਤਾ ਨਿਕਲਦੀ ਹੈ ਕੋਮਲਤਾ ਨਿਕਲਦੀ ਹੈ ਨਮੀ ਨਿਕਲਦੀ ਹੈ ਵੈਸੇ ਵੈਸੇ ਦੇਖਣ ਵਿਚ ਆਇਆ ਹੈ ਮਨੁੱਖਾਂ ਦੇ ਜਿਗਰੇ ਫਟਦੇ ਨੇ ਉਸੇ ਤਪਸ਼ ਨਾਲ ਔਰ ਇਹ ਫਾੜ ਨਿਕਲ ਪੈਂਦਾ ਹੈ ਬਾਹਰ ਜਿਨ੍ਹਾਂ ਦੇ ਆਪਣੇ ਹਿਰਦੇ ਫਟ ਗਏ ਨੇ ਹੁਣ ਇਹ ਪਾੜਨ ਦਾ ਕੰਮ ਬਾਹਰ ਕਰਨਗੇ ਔਰ ਇੰਜ ਕਹਿ ਲੋ ਹਿਰਦੇ ਜਿਨ੍ਹਾਂ ਦੇ ਫਟ ਚੁੱਕੇ ਨੇ ਸੰਸਾਰ ਵਿਚ ਪਾਟੋ ਦਾੜੀ ਦਾ ਕੰਮ ਉਨ੍ਹਾਂ ਤੋਂ ਹੀ ਹੁੰਦਾ ਆਦਿ ਕਾਲ ਤੋਂ ਉਨ੍ਹਾਂ ਤੋਂ ਹੀ ਹੁੰਦਾ ਜਿਨ੍ਹਾਂ ਦੇ ਹਿਰਦੇ ਫਟ ਗਏ ਵਿਕਾਰਾਂ ਦੀ ਅਗਨ ਕਰਕੇ ਤਪਸ਼ ਕਰਕੇ ਜੈਸੇ ਸੂਰਜ ਦੀ ਗਰਮੀ ਨਾਲ ਜ਼ਮੀਨ ਤਪਦੀ ਹੈ ਔਰ ਤਪੀ ਹੋਈ ਜ਼ਮੀਨ ਫਟ ਜਾਂਦੀ ਹੈ ਫਟੀ ਹੋਈ ਜ਼ਮੀਨ ਵਿਚ ਮਵੇਸ਼ੀਆਂ ਲਈ ਚਾਰਾ ਨਹੀਂ ਹੈ ਕਿਸੇ ਨੂੰ ਪਾਣੀ ਨਸੀਬ ਨਹੀਂ ਹੁੰਦਾ ਕਿਧਰੇ ਹਰਿਆਵਲੀ ਨਹੀਂ ਹੈ ਨਮੀ ਦਾ ਕੋਈ ਮਾਦਾ ਨਹੀਂ ਹੈ ਤੂੰ ਜਿੱਥੇ ਵਿਕਾਰਾਂ ਦੀ ਤਪਸ਼ ਹੈ ਬਿਲਕੁਲ ਕੋਈ ਨਿਰਮਾਣਤਾ ਨਹੀਂ ਕੋਈ ਕੋਮਲਤਾ ਨਹੀਂ ਕੋਈ ਹਰਿਆਵਲ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਬੜਾ ਹੀ ਸ਼ਾਇਰਾਨਾ ਅੰਦਾਜ਼ ਜਿਹੜਾ ਮਨੁੱਖ ਜਿਤਨਾ ਜ਼ਾਲਮ ਹੋਵੇਗਾ ਉਸ ਦੇ ਅੰਦਰ ਉਤਨੀ ਹੀ ਨਮੀ ਨਹੀਂ ਹੋਵੇਗੀ ਜ਼ੁਲਮ ਨਮੀ ਨੂੰ ਖਤਮ ਕਰ ਦੇਗਾ ਔਰ ਉਸਦਾ ਹਿਰਦਾ ਫਟਿਆ ਹੋਇਆ ਹੋਵੇਗਾ ਧਰਤੀ ਦੁੱਖ ਸਹੇ ਸੁੱਖ ਹੈ ਅਗਨ ਬਖੇ ਅਗਨ ਰਸ ਸੋਖੇ ਮਰੀਏ ਧੋਖੇ ਪੀਸੋ ਕਿਰਤ ਨਾ ਹਾਰੇ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅਗਰ ਐਸੀ ਹਾਲਤ ਵੀ ਬਣ ਗਈ ਹੈ ਤਪ ਗਿਆ ਹਿਰਦਾ ਫਟ ਗਿਆ ਹਿਰਦਾ ਫਿਰ ਵੀ ਕਰਮ ਕਰਨ ਤੋਂ ਹਾਰੇ ਨਾ ਕੋਸ਼ਿਸ਼ ਕਰੇ ਯਤਨ ਕਰੇ ਇਸ ਫਟੀ ਹੋਈ ਧਰਤੀ ਚ ਵੀ ਹੱਲ ਚਲਾਵੇ ਇਸ ਫਟੀ ਹੋਈ ਧਰਤੀ ਦੇ ਚ ਵੀ ਫੌੜਾ ਚਲਾਵੇ ਇਸ ਫਟੀ ਹੋਈ ਧਰਤੀ ਨੂੰ ਵੀ ਸੋਧਣ ਦੀ ਕੋਸ਼ਿਸ਼ ਕਰੇ ਤੇ ਅਰਦਾਸ ਕਰੇ ਹੇ ਪ੍ਰਭੂ ਤੂੰ ਬਰਸ ਤੂੰ ਬਰਸ ਧਰਤੀ ਮੈਂ ਆਪਣੇ ਯਤਨਾਂ ਨਾਲ ਆਪਣੀ ਮਿਹਨਤ ਨਾਲ ਸੋਧਦਾ ਠੀਕ ਕਰਦਾ ਹਾਂ ਪਰ ਨਵੀਂ ਤੇ ਤੇਰੀ ਰਹਿਮਤ ਨਾਲ ਹੋਵੇਗੀ ਤੇਰੀ ਬਖਸ਼ਿਸ਼ ਨਾਲ ਹੋਵੇਗੀ ਤੂੰ ਉਪਰੋਂ ਬਰਸ ਤਾਂ ਕਿ ਥੱਲੇ ਕੀਤਾ ਹੋਇਆ ਮੇਰਾ ਕਰਮ ਸਫਲ ਹੋਵੇ ਧਰਤੀ ਤੇ ਕੀਤੀ ਹੋਈ ਮੇਰੀ ਮਿਹਨਤ ਨੂੰ ਭਾਗ ਲੱਗੇ ਔਰ ਇਹ ਭਾਗ ਤਾਂ ਲੱਗ ਸਕਦੇ ਨੇ ਤੋ ਉਪਰੋਂ ਬਰਸੇ ਹਕੀਕਤ ਹੈ ਜਦ ਵੀ ਕਿਰਪਾ ਹੁੰਦੀ ਹੈ ਜਦ ਵੀ ਰਹਿਮਤ ਆਉਂਦੀ ਹੈ ਉਪਰੋਂ ਹੀ ਹੁੰਦੀ ਹੈ ਇਸ ਵਾਸਤੇ ਆਦਿ ਕਾਲ ਤੋਂ ਦੇਖਣ ਵਿਚ ਆਇਆ ਕਿ ਕੋਈ ਮਹਾਂਪੁਰਸ਼ ਬ੍ਰਹਮ ਗਿਆਨੀ ਸੀਸ ਤੇ ਹੀ ਹੱਥ ਰੱਖ ਦਿੰਦਾ ਹੈ ਉਪਰੋਂ ਹੀ ਬਰਕ ਬਖਸ਼ਿਸ਼ ਹੁੰਦੀ ਹੈ ਉਪਰੋਂ ਹੀ ਇਹ ਬਾਰਿਸ਼ ਹੋ ਜਾਂਦੀ ਹੈ ਤੇ ਸਾਹਿਬ ਕਹਿੰਦੇ ਨੇ ਅਗਨ ਰਸ ਸੋਖੇ ਮਰੀਏ ਧੋਖੇ ਪੀਸੋ ਕਿਰਤ ਨਾ ਹਾਰੇ ਫਿਰ ਵੀ ਆਪਣੇ ਕਰਮਾਂ ਤੋਂ ਹਾਰ ਨਾ ਮੰਨੇ ਐਸੀ ਹਾਲਤ ਵਿਚ ਵੀ ਇਹ ਠੀਕ ਹੈ ਧਰਤੀ ਫਟੀ ਹੋਈ ਹੋਵੇ ਹਲ ਚਲਾਉਣਾ ਤੇ ਔਖਾ ਹੈ ਧਰਤੀ ਨੂੰ ਸੋਧਣਾ ਤੇ ਔਖਾ ਹੈ ਲੇਕਿਨ ਇਸ ਔਖਿਆਈ ਨੂੰ ਤੇ ਜਰਨਾ ਪਏਗਾ ਇਹ ਕਠਿਨ ਕੰਮ ਤੇ ਕਰਨਾ ਹੀ ਪਏਗਾ ਜਦ ਵੀ ਕਦੀ ਕੋਈ ਨਾਮ ਜਪਣ ਲੱਗੇ ਤਪੱਸਿਆ ਕਰਨ ਲੱਗੇ ਅੰਮ੍ਰਿਤ ਵੇਲੇ ਉੱਠਣ ਲੱਗੇ ਉਹਨੂੰ ਇੱਕ ਗੱਲ ਤੇ ਪਹਿਲੇ ਮਹਿਸੂਸ ਹੋ ਜਾਏਗੀ ਹਿਰਦਿਆ ਇਹ ਧਰਤੀ ਮੇਰੇ ਕੋਲ ਫਟੀ ਹੋਈ ਹੈ ਤਪੀ ਹੋਈ ਹੈ ਮਿਹਨਤ ਬਹੁਤ ਵੱਡੀ ਹੈ ਔਰ ਇਸ ਫਟੀ ਹੋਈ ਧਰਤੀ ਨੂੰ ਵੇਖ ਕੇ ਇਸ ਤਪੀ ਹੋਈ ਧਰਤੀ ਨੂੰ ਵੇਖ ਕੇ ਬਹੁਤ ਸਾਰੀ ਦੁਨੀਆ ਹਲ ਚਲਾਉਣਾ ਛੋੜ ਦਿੰਦੀ ਹੈ ਫਾਵੜਾ ਮਾਰਨਾ ਛੋੜ ਦਿੰਦੀ ਹੈ ਕੀ ਲੈਣਾ ਹੈ ਧਾਰਮਿਕ ਮੰਦਰਾਂ ਵਿਚ ਕੀ ਕਰਨਾ ਪਾਠ ਪੂਜਾ ਕਰਕੇ ਮਨ ਤੇ ਸ਼ਾਂਤ ਆਉਂਦਾ ਨਹੀਂ ਮਨ ਨੂੰ ਤੇ ਚੈਨ ਮਿਲਦਾ ਨਹੀਂ ਮਨ ਵਿਚ ਤੇ ਵਿਕਾਰ ਨੇ ਪਾਠ ਕਰਕੇ ਕੀ ਕਰਨਾ ਧਰਤੀ ਤੇ ਸੁਖੀ ਹੋਈ ਹੈ ਹਲ ਚਲਾ ਕੇ ਕੀ ਕਰਨਾ ਧਰਤੀ ਤੇ ਫਟੀ ਹੋਈ ਹੈ ਫਾਵੜਾ ਚਲਾ ਕੇ ਕੀ ਕਰਨਾ ਗੈਂਤੀ ਚਲਾ ਕੇ ਕੀ ਕਰਨਾ ਪਰ ਕੌਣ ਦੱਸੇ ਤੂੰ ਗੈਂਤੀ ਚੜਾ ਫਾਵੜਾ ਚਲਾ ਹਲ ਚਲਾ ਮਤਾਂ ਪ੍ਰਭੂ ਬਰਸ ਪਵੇ ਮਤਾਂ ਬੱਦਲ ਬਰਸ ਪੈਣ ਮਤਾਂ ਰਹਿਮਤ ਹੋ ਜਾਏ ਤਾਂ ਸਾਹਿਬ ਇੱਥੇ ਕਹਿੰਦੇ ਨੇ ਫਿਰ ਵੀ ਤੂੰ ਆਪਣੇ ਕਰਮਾਂ ਤੋਂ ਹਾਰ ਨਾ ਮੰਨ ਭਾਵੇਂ ਸੂਰਜ ਦੀ ਗਰਮੀ ਧਰਤੀ ਨੂੰ ਫਾੜ ਬੈਠੀ ਹੈ ਧਰਤੀ ਤਪ ਗਈ ਹੈ ਧਰਤੀ ਟੁਕੜੇ ਟੁਕੜੇ ਹੋ ਗਈ ਹੈ ਪਰ ਇਹ ਜੀਵ ਹਿੰਮਤ ਕਰ ਉਦਮ ਕਰ ਨਿਰਾਸ਼ ਨਹੀਂ ਕਰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਵੀ ਤੂੰ ਹਲ ਚਲਾ ਫਿਰ ਵੀ ਤੂੰ ਕਰਮ ਕਰ ਉਦਮ ਕਰ ਰਥ ਫਿਰੇ ਛਾਇਆ ਧਨ ਕਾ ਕੇ ਪੀਂਡ ਲਵੇ ਮਜਬਾਰ ਇਹ ਸੂਰਜ ਦਾ ਰਥ ਘੁੰਮ ਰਿਹਾ ਚਾਰੋਂ ਪਾਸੇ ਔਰ ਧਰਤੀ ਤਪ ਰਹੀ ਹੈ ਔਰ ਟਿੱਡੇ ਛੋਟੇ ਛੋਟੇ ਪੰਛੀ ਤੜਪ ਰਹੇ ਨੇ ਬੇਜ਼ਾਰ ਨੇ ਦੁਖਦ ਨੇ ਵਿਕਾਰਾਂ ਕਰਕੇ ਸਿਰਫ ਮਨੁੱਖ ਹੀ ਦੁਖਦ ਨਹੀਂ ਹੈ ਦੇਖਣ ਵਿਚ ਆਉਂਦਾ ਹੈ ਕਿਧਰੇ ਦ੍ਰਿਸ਼ਟ ਰੋਗ ਵਿਚ ਤਪਿਆ ਹੋਇਆ ਪਤੰਗਾ ਜਲ ਜਾਂਦਾ ਹੈ ਕਿਧਰੇ ਵਾਸ਼ਨਾ ਦੇ ਰੋਗ ਦਾ ਗਰਸਿਆ ਹੋਇਆ ਹਾਥੀ ਗੱਡੇ ਵਿਚ ਫਸ ਜਾਂਦਾ ਹੈ ਕਿਧਰੇ ਗਡੇੜੇ ਦੇ ਨਾਦ ਦਾ ਗਰਸਿਆ ਹੋਇਆ ਹਿਰਨ ਸ਼ਿਕਾਰੀ ਦੇ ਜਾਲ ਵਿਚ ਫਸ ਜਾਂਦਾ ਹੈ ਔਰ ਕਿਧਰੇ ਸੁਗੰਧ ਦੀ ਲਪੇੜ ਵਿਚ ਆਇਆ ਹੋਇਆ ਭੌਰਾ ਕਮਲ ਵਿਚ ਫਸ ਜਾਂਦਾ ਹੈ ਸਵੇਰੇ ਉਸਦੀ ਲਾਸ਼ ਹੀ ਜੋ ਹੈ ਨਿਕਲਦੀ ਹੈ ਜਦ ਸੂਰਜ ਚੜਦਾ ਹੈ ਤੇ ਕਮਲ ਦਾ ਫੁੱਲ ਖਿੜਦਾ ਹੈ ਭੌਰੇ ਦੀ ਲਾਸ਼ ਹੀ ਉਸ ਕਮਲ ਫੁੱਲ ਵਿਚ ਜੋ ਹੈ ਨਿਕਲਦੀ ਹੈ ਇੱਕ ਇੱਕ ਰੋਗ ਕਰਕੇ ਭੌਰਾ ਹਿਰਨ ਹਾਥੀ ਔਰ ਪਤੰਗਾ ਔਰ ਮਛਲੀ ਦੁੱਖ ਤੋਂਦੀਆਂ ਨੇ ਮਾਸ ਦਾ ਸਵਾਦ ਕੁੰਡੀ ਦੇਖੀ ਨਹੀਂ ਫਸਦੀ ਮਛਲੀ ਤੜਪ ਰਹੀ ਹੈ ਹੁਣ ਇੱਕ ਇੱਕ ਰੋਗ ਕਰਕੇ ਇੱਕ ਇੱਕ ਵਿਕਾਰ ਕਰਕੇ ਇੱਕ ਇੱਕ ਰਸ ਕਰਕੇ ਇਹ ਇਤਨੇ ਦੁੱਖ ਚਾਹੁੰਦੇ ਨੇ ਤੇ ਜਿਸ ਮਨੁੱਖ ਦੇ ਹਿਰਦੇ ਚ ਇਹ ਸਾਰੇ ਹੀ ਵਿਕਾਰ ਹੋਵਨ ਉੱਥੇ ਕਿਤਨੀ ਪੀੜਾ ਹੋਵੇਗੀ ਉੱਥੇ ਕਿਤਨੀ ਦੁੱਖ ਤੇ ਸੰਤਾਪ ਦੀ ਅਗਨੀ ਹੋਵੇਗੀ ਪਰ ਸਾਹਿਬ ਕਹਿੰਦੇ ਫਿਰ ਵੀ ਇਹ ਬੰਦੇ ਤੂੰ ਹਿੰਮਤ ਨਾ ਹਾਰ ਭਾਵੇਂ ਸੂਰਜ ਦੀ ਗਰਮੀ ਹੈ ਭਾਵੇਂ ਧਰਤੀ ਤਪੀ ਹੋਈ ਹੈ ਔਗੁਣ ਬਾਦ ਚਲੀ ਦੁੱਖ ਆਵੇ ਸੁਖ ਤਿਸ ਸਾਜ ਸਮਾਵੇ ਇਹ ਜੀਵ ਰੂਪੀ ਇਸਤਰੀ ਨਿਰਾਸ਼ ਹੋ ਕੇ ਔਗੁਣਾ ਦੀ ਪੋਟ ਬੰਨ ਚਲੀ ਹੈ ਪਰ ਹੁਣ ਕੌਣ ਦੱਸੇ ਜੋ ਔਗੁਣਾ ਦੀ ਪੋਟਲੀ ਤੋਂ ਸਿਰ ਤੇ ਬੰਨੀ ਹੈ ਇਹਨਾਂ ਦਾ ਅੰਜਾਮ ਤੇ ਅੱਗੇ ਦੁੱਖ ਹੈ ਸੁਖ ਤੇ ਤਾਂ ਹੀ ਮਿਲ ਸਕਦਾ ਤੈਨੂੰ ਸੁਖ ਤਿਸ ਸਾਜ ਸਮਾਲੇ ਜੋ ਸੱਚ ਦੀ ਸੰਭਾਲ ਕਰੇ ਪ੍ਰਭੂ ਦੀ ਸੰਭਾਲ ਕਰੇ ਫਿਰ ਉਸਨੂੰ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ ਨਾਨਕ ਜਿਸ ਨੂੰ ਇਹੋ ਮਨ ਦੀ ਆ ਮਰਨ ਜੀਵਨ ਪ੍ਰਭ ਨਾਲ جس نو گوڑا والا من دے دیتا ہے، جس نو پرماتما نے اپنا سواؤ دے دیتا ہے، جس نے جیون تے مرن پربو دے لیتھے لا دیتا ہے، اس دا جیونا سفل ہو گیا، مرنا سفل ہو گیا، کیونکہ اس نے اپنا سواؤ پرماتما ورگا بنا لیا۔ اساڑ دے مہینے دی تپش اس دی شانت ہو گئی، شیتل ہو گئی۔